ਹੁਣ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਪਣੇ ਖਿਆਲਾਂ ਦਾ ਇਜ਼ਹਾਰ ਕਰਨਗੇ ਤੇ ਪੰਥਕ ਵਿਚਾਰ ਪੇਸ਼ ਕਰਨਗੇ। ਬੋਲੇ ਸੋ ਨਿਹਾਲ,
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਸ ਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਗੋਦ ਵਿੱਚ ਸੱਜ ਕੇ ਆਪ ਜੀ ਨੇ ਜਾਣ ਵਾਲੇ ਜਥੇ ਦੇ ਜਥੇਦਾਰਾਂ ਪਾਸੋਂ ਅਤੇ ਸਤਿਕਾਰਯੋਗ ਪੂਰਨ ਮਹਾਂਪੁਰਖ ਸਤਿਗੁਰੂ ਗਰੀਬ ਨਿਵਾਸ ਜੀ ਦੇ ਲਾਲੇ ਦੁਲਾਰੇ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਨੇ ਪਾਸ ਸੰਚਾਰ ਸੁਣ ਕੇ ਸਮੇਂ ਨੂੰ ਸਫਲਿਆ ਕੀਤਾ ਹੈ। ਸਮਾਂ ਵੀ ਇਤਨੀ ਇਜਾਜ਼ਤ ਨਹੀਂ ਦੇ ਰਿਹਾ ਕਿ ਬਹੁਤਾ ਵਿਸਥਾਰ ਕੀਤਾ ਜਾ ਸਕੇ, ਪਰ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਨੇ ਜੋ ਸੁਣਾਈ ਹੈ ਉਹ ਕਥਨ ਵਿੱਚ ਨਹੀਂ ਆ ਸਕਦੇ। ਜਿਸ ਇਲਾਕੇ ਵਿੱਚ ਜਿਸ ਖੇੜੀ ਦੇ ਉੱਪਰ ਇਹਨਾਂ ਮਹਾਂਪੁਰਖਾਂ ਨੇ ਗੁਰਦੁਆਰਾ ਸਾਹਿਬਾਨ ਇਸ਼ਤਤ ਕੀਤਾ ਹੈ, ਬਣਾਇਆ ਹੈ, ਉੱਥੋਂ ਦੀਆਂ ਬੜੀਆਂ ਮਹਾਨ ਘਟਨਾਵਾਂ ਹਨ ਜਿਸ ਨੂੰ ਵੇਖ ਕੇ ਸਾਰਾ ਇਲਾਕਾ ਬਹੁਤ ਮਹਾਂਪੁਰਖਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਾੜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖੰਡੇ ਬਾਟ ਦੇ ਅੰਮ੍ਰਿਤ ਦਾ ਧਾਰਨੀ ਹੋ ਕੇ ਸਿੱਖੀ ਵਿੱਚ ਪ੍ਰਗਟ ਹੋ ਰਿਹਾ ਹੈ। ਉਸ ਜਗ੍ਹਾ ਦੇ ਉੱਪਰ ਰਾਤ ਨੂੰ ਘੰਟੇ ਦੁਪਹਿਰ ਦੇ ਟਾਈਮ ਵਿੱਚ ਵੀ ਕੋਈ ਵਿਅਕਤੀ ਉਸ ਰਸਤੇ ਨਹੀਂ ਸੀ ਲੰਘਿਆ ਕਰਦਾ, ਕਿਉਂਕਿ ਦਾਸ ਹਰ ਸਾਲ ਉੱਥੇ ਦਰਸ਼ਨ ਕਰਦਾ। ਸੰਤ ਵੱਡੇ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਟਾਈਮ ਤੋਂ ਜਿਤਨੇ ਰੌਣਕ, ਜਿਤਨਾ ਆਨੰਦ ਤੇ ਸ਼ਾਂਤੀ ਉਸ ਜਗ੍ਹਾ ਵਿੱਚ ਬਾਬਾ ਜੀ ਨੇ ਸਿਮਰਨ ਦੁਆਰਾ ਪ੍ਰਗਟਾਈ ਹੈ ਉਹ ਕਿਸੇ ਵਿਰਲੇ ਸਥਾਨ ਤੋਂ ਲੱਭੇਗੇ, ਕਿਉਂਕਿ ਹਰਿਮੰਦਰ ਸਾਹਿਬ ਦੀ ਤੁਲਨਾ ਦਿੱਤੀ ਨਹੀਂ ਜਾ ਸਕਦੀ, ਇਹ ਤਾਂ ਮਹਾਨ ਥਾਂ ਹੈ। ਪਰ ਤਪੱਸਿਆ ਨੂੰ ਮੁੱਖ ਰੱਖਦਿਆਂ ਦਾਸ ਨੇ ਬੇਨਤੀ ਕੀਤੀ ਹੈ, ਸੱਤ ਦਿਨ ਨਾ ਅਭਿਆਸ ਕੁਮਾਰੀ ਦਾ ਸਮਾਗਮ ਹਰ ਸਾਲ ਪ੍ਰਾਰੰਭ ਕਰਦੇ ਹਨ, ਟਾਈਮ ਮੁਤਾਬਕ ਨਿਤਨੇਮ ਕਰਨਾ, ਵਿਸਰਾਮ ਕਰਨਾ ਤੇ ਸੰਗਤਾਂ ਨੂੰ ਸਾਵਧਾਨ ਰੱਖਣਾ ਇਹ ਬੜਾ ਭਾਰੀ ਉੱਦਮ ਹੈ। ਬਾਲਕ ਅਵਸਥਾ ਤੋਂ ਲੈ ਕੇ ਸਰਗੋਧੇ ਤੋਂ ਕਿਸੇ ਮਹਾਤਮਾ ਦੀ ਸੰਗਤ ਹੋਣ ਤੋਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਏ, ਰੰਗ ਲਾਗਤ 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 ਦੇ ਮੁਤਾਬਕ ਲੱਗ ਗਿਆ। ਇੱਕ ਸਮਾਂ ਬਾਣੀ ਦੇ ਨਿਤਨੇਮ ਅਨੁਸਾਰ ਇਹਨਾਂ ਮਹਾਂਪੁਰਖਾਂ ਦੇ ਆਪਣੇ ਜੀਵਨ ਵਿੱਚ ਐਸਾ ਵੀ ਆਇਆ, ਨਿਤਨੇਮ ਕਰਦਿਆਂ ਕਰਦਿਆਂ ਪਹਿਲੀ ਅਵਸਥਾ ਦੀ ਗੱਲ ਹੈ, ਹੁਣ ਤਾਂ ਸਤਿਗੁਰ ਦੀ ਮਹਾਨ ਬਹੁਤ ਹੀ ਕਿਰਪਾ ਹੋ ਚੁੱਕੀ ਹੈ। ਨਿਤਨੇਮ ਕਰਦੇ ਸਨ ਪਰ ਕਿਸੇ ਆਲਸ ਕਰਕੇ ਜਾਪ ਸਾਹਿਬ ਦਾ ਪਾਠ ਕਰਨ ਤੋਂ ਕੁਝ ਢਿਲਿਆਈ ਹੋ ਗਈ ਇੱਕ ਦੋ ਦਿਨ ਵਿੱਚ। ਇੱਕ ਦਿਨ ਐਸਾ ਸਮਾਂ ਆਇਆ ਬਿਰਤੀ ਜੁੜ ਗਈ, ਲਿਵ ਲੱਗ ਗਈ, ਸਤਿਗੁਰੂ ਕਲਗੀ ਧਰਤੀ ਦੇ ਸਰੂਪ ਦਾ ਚਮਤਕਾਰਾ ਹੋਇਆ ਤੇ ਅਲੋਪ ਹੋ ਗਏ। ਬਾਬਾ ਜੀ ਦੇ ਮਨ ਵਿਚ ਬੜਾ ਭਾਰੀ ਵੈਰਾਗ ਹੋਇਆ, ਕਿਉਂਕਿ ਜਿਨ੍ਹਾਂ ਨੇ ਭਜਨ ਨਹੀਂ ਕੀਤਾ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਪਤਾ ਨਹੀਂ, ਉਨ੍ਹਾਂ ਦੇ ਪਤਾ ਨਹੀਂ ਕੀ ਚਮਤਕਾਰਾ ਹੁੰਦਾ ਕੀ ਲਗਨ ਹੁੰਦੀ ਹੈ, ਪਰ ਜਿਹੜਾ ਇਸ ਰਸਤੇ ਦਾ ਪਾਂਧੀ ਹੋਵੇ ਉਹਨੂੰ ਇਸ ਵਿਛੋੜੇ ਦੇ ਦੁੱਖ ਦਾ ਪਤਾ ਹੁੰਦਾ ਹੈ। ਮਹਾਂਪੁਰਖਾਂ ਦੇ ਮਨ ਚ ਬਹੁਤ ਵੈਰਾਗ, ਨੇਤਰਾਂ ਵਿਚੋਂ ਪ੍ਰੇਮ ਦਾ ਜਲ ਚੱਲਣ ਲੱਗਾ। ਆਵਾਜ਼ ਹੋਈ, ਦਰਸ਼ਨ ਨਹੀਂ ਹੋ ਰਹੇ। ਬਾਬਾ ਜੀ ਨੇ ਪੁੱਛਿਆ ਜੀ ਕੀ ਗੱਲ ਹੈ, ਆਵਾਜ਼ ਦੇ ਰਹੇ ਹੋ, ਦਰਸ਼ਨ ਨਹੀਂ ਦੇ ਰਹੇ। ਕਹਿੰਦੇ ਗੁਰਮੁਖਾ ਤੂੰ ਦੋ ਦਿਨ ਜਾਪ ਸਾਹਿਬ ਦਾ ਪਾਠ ਨਹੀਂ ਕੀਤਾ, ਜਿਹੜਾ ਜਾਪ ਸਾਹਿਬ ਦਾ ਪੰਜਾਂ ਬਾਣੀਆਂ ਦੇ ਪਾਠ ਨਹੀਂ ਕਰਦਾ ਸਾਡੇ ਦਰਸ਼ਨ ਨਹੀਂ ਹੋ ਸਕਦੇ। ਭਾਵ ਕੀ ਸੀ, ਇਹ ਨਹੀਂ ਕਿ ਇਕੱਲਾ ਜਾਪ ਸਾਹਿਬ ਨਾਲ ਦਰਸ਼ਨ, ਜਪਜੀ ਸਾਹਿਬ ਨਾਲ ਵੀ ਹੋ ਜਾਂਦੇ ਆ, ਸਵਾਈਆਂ ਨਾਲ ਵੀ ਹੋ ਜਾਂਦੇ ਆ। ਉਹ ਪਰਿਪੱਕਤਾ ਵਿਖਾ ਦਿੱਤੀ ਹੈ ਕਿ ਜਿਹੜਾ ਨਿਯਮ ਅਸੀਂ ਖੰਡੇ ਬਾਟ ਦੇ ਅੰਮ੍ਰਿਤ ਵੇਲੇ ਤਿਆਰ ਕੀਤਾ ਵੱਧਾ ਹੈ, ਉਹ ਤੋਂ ਜਿਹੜਾ ਸਿੱਖ ਪਾਸੇ ਜਾਵੇਗਾ ਸਾਨੂੰ ਦੇ ਦਰਸ਼ਨ ਨਹੀਂ ਹੋਣਗੇ। ਉਹ ਝਾੜੀ ਪੁੱਟਣ ਦੇ ਟਾਈਮ ਤੇ ਇੱਕ ਦਿਨ ਇਹਨਾਂ ਦੇ ਉਲਾਲੇ ਐਸਾ ਟਮਾ ਵਿੱਚ ਟਾਈਮ ਵੀ ਆਇਆ, ਜਾਗਦਿਆਂ ਹੋਇਆ ਸੁਪਨੇ ਵਿੱਚ ਨਹੀਂ, ਜਿਸ ਤਰ੍ਹਾਂ ਹੁਣ ਬੈਠੇ ਆਪਣੇ ਕੋਲ, ਇੱਕ ਬੜਾ ਭਾਰੀ ਸੱਪ ਬਹੁਤ ਲੰਬਾ ਆ ਕੇ ਲੱਕ ਦੇ ਨਾਲ ਮੋਢਿਆਂ ਨਾਲ ਵਲਗਣਾ ਪਾ ਕੇ ਬੈਠ ਗਿਆ। ਬਹੁਤ ਉਸਨੇ ਕੱਸਿਆ ਸਰੀਰ ਨੂੰ, ਪਰ ਇਹਨਾਂ ਪਰਵਾਹ ਨਹੀਂ ਕੀਤੀ, ਰੱਤੀ ਮਾਤਰ ਡਰੇ ਨਹੀਂ, ਉੱਠ ਕੇ ਕਿਸੇ ਪਾਸੇ ਗਏ ਨਹੀਂ, ਸਿਮਰਨ ਵਿਚ ਲੀਨ ਰਹੇ। ਉਹ ਆਪਣੇ ਆਪ ਹੀ ਛੱਡ ਕੇ ਚਲਿਆ ਗਿਆ। ਬੜੀ ਭਾਰੀ ਹੋਰ ਵੀ ਦ੍ਰਿੜਤਾ ਮਜ਼ਬੂਤ ਹੋਈ ਤੇ ਉਸ ਇਲਾਕੇ ਦੇ ਉਸ ਭਿਆਨਕ ਥਾਂ ਨੂੰ ਖਾਲਸਾ ਜੀ ਮੰਗਲ ਰੂਪ ਵਿਚ ਜਿਸ ਤਰ੍ਹਾਂ ਬਦਲਿਆ, ਸਤਿਗੁਰੂ ਦੀ ਬਾਣੀ ਦੁਆਰਾ ਸਿੱਧ ਕਰਕੇ ਵਿਖਾ ਦਿੱਤਾ ਹੈ। ਜਿੱਥੇ ਬੇ ਸੰਸਾਰ ਜਨ ਸੋ ਥਾਨ ਸੋ ਹੁੰਦਾ, ਉਹ ਸੋ ਮਨੀਤ ਮੈਂ ਜਕਾਰੇ ਵਾਲੇ ਨੂੰ ਬੇਨਤੀ ਕਰਾਂਗਾ, ਜਕਾਰ ਜਦੋਂ ਐਸਾ ਟਾਈਮ ਹੁੰਦਾ ਉਦੋਂ ਸੁਣਨ ਵਿਚ ਰਸ ਬਹੁਤਾ ਹੁੰਦਾ ਜਕਾਰੇ ਨਾਲੋਂ, ਜਕਾਰਾ ਵੀਰ ਰਸ ਵਾਲੇ ਟਾਈਮ ਤੇ ਕੰਮ ਜ਼ਿਆਦਾ ਦਿਆ ਕਰਦਾ। ਸੋ ਖਾਲਸਾ ਜੀ ਇਹਨਾਂ ਮਹਾਂਪੁਰਖਾਂ ਦੇ ਜੀਵਨ ਦੇ ਵਿਚ ਜੋ ਤਪੱਸਿਆ ਕੀਤੀ ਹੈ ਉਹ ਇਹਨਾਂ ਦੀ ਮਿਸਾਲ ਆਪਣੀ ਆਪ ਦੀ ਹੋ ਸਕਦੀ ਹੈ, ਕਿਸੇ ਦੀ ਮਿਸਾਲ ਵਰਤਮਾਨ ਸਮੇਂ ਦੇ ਸੰਬੰਧ ਵਿਚੋਂ ਤਾਂ ਮੈਂ ਕਿਸੇ ਦੀ ਦੇ ਨਹੀਂ ਸਕਦਾ ਗਾ। ਦਿਰ ਦਾ ਵਾਸਤਾ ਹੈ, ਸਿੰਘ ਫੜ ਕੇ ਉਠਾ ਰਹੇ ਹਨ, ਕਿਸੇ ਕੁਰਸੀ ਲੈਣ ਦਾ ਕੋਈ ਲਾਲਚ ਨਹੀਂ। ਕੇਵਲ ਪੰਥ ਦੇ ਨਾਂ ਉਪਰ ਮੈਂ ਬੇਨਤੀ ਵੀ ਕੀਤੀ ਸੀ, ਸੰਤ ਬਾਬਾ ਲੌਂਗੋਵਾਲ ਸਾਹਿਬ ਨੇ ਵੀ ਕਿਹਾ ਸੀ ਕਿ ਬਾਬਾ ਜੀ ਜੱਥਾ ਜਿੱਡਾ ਵੱਡਾ ਮਰਜ਼ੀ ਤੋਰ ਦਿਓ ਪਰ ਤੁਸੀਂ ਨਾ ਜਾਵੋ। ਇਹਨਾਂ ਨੂੰ ਪਤਾ ਲੱਗ ਗਿਆ ਕਿ ਉੱਥੇ ਰਾਮਪੁਰ ਖੇੜੇ ਦੀਆਂ ਦੋਹਾਂ ਨੇ ਉੱਥੇ ਰਾਇ ਕਰ ਲਈ ਹੈ ਤੇ ਕਿ ਸਾਨੂੰ ਰੋਕ ਹੀ ਨਾ ਦੇਣ, ਕਾਰ ਲੈ ਕੇ ਇੱਥੇ ਆ ਗਏ। ਦਾਸ ਨੂੰ ਵੀ ਮਿਲੇ, ਦਰਸ਼ਨ ਦਿੱਤੇ, ਬੇਨਤੀ ਕੀਤੀ ਦਾਸ ਨੇ, ਕਹਿੰਦੇ ਤੂੰ ਤਾਂ ਬੋਲ ਹੀ ਨਹੀਂ ਸਕਦਾ, ਸਾਡੇ ਭਟੂਈਆਂ ਵਰਗਾ। ਲੌਂਗੋਵਾਲ ਸਾਹਿਬ ਨੂੰ ਅਸੀਂ ਆਪੇ ਗੱਲ ਕਰ ਲਵਾਂਗੇ। ਸੰਤਾਂ ਨੂੰ ਮਿਲੇ, ਸੰਤਾਂ ਨੇ ਬੇਨਤੀ ਕੀਤੀ ਜੀ ਤੁਸੀਂ ਬਜ਼ੁਰਗ ਹੋ, ਆਪ ਜੀ ਨਾ ਜਾਓ, ਸਿੰਘਾਂ ਨਾਲ ਦਾ ਨੂੰ ਭੇਜ ਦਿਓ। ਕਹਿੰਦੇ ਹੋਰ ਜੋ ਮਰਜ਼ੀ ਅਖਵਾ ਲਵੋ, ਜੋ ਮਰਜ਼ੀ ਮਨਵਾ ਲਵੋ, ਪਰ ਜਥੇ ਵਿਚ ਜਾਣ ਤੁਸੀਂ ਤੁਹਾਡੇ ਆਖੇ ਵੀ ਨਹੀਂ ਲੱਗਣਾ ਕਿ ਅਸੀਂ ਜਾਣਾ ਹੀ ਜਾਣਾ। ਜੇ ਸਾਡੇ ਬੱਚੇ ਸ਼ਹੀਦ ਹੋ ਰਹੇ ਹੈ, ਜੇ ਸਾਡੀਆਂ ਪੁੱਤਰੀਆਂ ਦੀ ਬੇਇੱਜ਼ਤੀ ਹੋ ਰਹੀ ਹੈ, ਜੇ ਸਾਡੀਆਂ ਭੈਣਾਂ ਦੀ ਇੱਜ਼ਤ ਲੁੱਟੀ ਦੀ ਜਾ ਰਹੀ ਹੈ, ਜੇ ਸਾਡੇ ਕੇਸਰੀ ਨਿਸ਼ਾਨ ਸਾਹਿਬਾਂ ਨੂੰ ਅੱਗ ਲੱਗ ਰਹੀ ਹੈ, ਜੇ ਸਾਡੇ ਇਸ਼ਟ ਨੂੰ ਅੱਗ ਲਾਉਣ ਵਾਲਿਆਂ ਦੀਆਂ ਤਨਖਾਹਾਂ ਵੱਧ ਰਹੀਆਂ, ਸਾਡੇ ਇਸ਼ਟ ਦੀ ਇੱਜ਼ਤ ਲੁੱਟਣ ਵਾਲੇ ਲੋਕ ਗੱਡੀਆਂ ਦੇ ਮਾਲਕ ਹੈ, ਤੁਹਾਡੇ ਮਨ ਵਿਚ ਇਹ ਜ਼ਰੂਰ ਖਿਆਲ ਆਵੇਗਾ। ਪੰਜਾਬ ਦਾ ਜ਼ਕਰੀਆ ਵੀ ਸੰਤਾਂ ਕੋਲ ਕਈ ਵਾਰੀ ਗਿਆ ਹੈ, ਮੁੱਖ ਮੰਤਰੀ। ਇੱਕ ਦਿਨ ਜਦੋਂ ਉਹਨੂੰ ਪਤਾ ਲੱਗਾ ਕਿ ਬਾਬਾ ਜੀ ਤਿਆਰ ਹੋ ਗਏ ਜਾਣ ਨੂੰ, ਇਹਨਾਂ ਕੋਲ ਇੱਕ ਬਹੁਤ ਆਪਣਾ ਜ਼ਿੰਮੇਵਾਰ ਬੰਦਾ ਭੇਜਿਆ। ਕਹਿਣ ਲੱਗਾ ਬਾਬਾ ਜੀ ਮੈਂ ਤਾਂ ਤੁਹਾਡਾ ਸੇਵਕ ਹਾਂ, ਮੁੱਖ ਮੰਤਰੀ ਨੇ ਕਿਹਾ ਤੁਸੀਂ ਕਿਰਪਾ ਕਰੋ ਜਥੇ ਵਿਚ ਨਾ ਜਾਓ। ਬਾਬਾ ਜੀ ਤੁਸੀਂ ਵੇਖ ਲਿਆ ਬੋਲਦੇ ਬਹੁਤ ਘੱਟ ਹੌਲੀ ਬੋਲਦੇ ਹੈ, ਉਹਨੂੰ ਨੇੜੇ ਕਰਕੇ ਕਹਿਣ ਲੱਗੇ ਪ੍ਰੇਮੀਆਂ ਜਾ ਕੇ ਉਹਨੂੰ ਕਹਿ ਦੇ ਵੀ ਜੇ ਤੇਰੇ ਕੋਲ ਸੰਗਤ ਜਥੇ ਚ ਜਾਣ ਵਾਸਤੇ ਹੈਗੀ ਹੈ ਤੇ 19 ਤਰੀਕ ਨੂੰ ਭੇਜ ਦੇ, ਅਸੀਂ ਜਥੇ ਚ ਜਾਣਾ। ਜੇ ਤੂੰ ਸਿੱਖ ਆ, ਤੇਰਾ ਸਿੱਖੀ ਨਾਲ ਪਿਆਰ ਹੈ, ਤਾਂ ਇਹ ਜਥੇ ਚ ਸੰਗਤ ਭੇਜ ਦੇ, ਜਥਾ ਛੇਤੀ ਆਪਣਾ ਮੋਰਚਾ ਛੇਤੀ ਕਾਮਯਾਬ ਹੋ ਜਾਵੇ। ਇਹ ਜਵਾਬ ਦਿੱਤਾ ਸੀ, ਕਾਣ ਨਹੀਂ ਮੰਨੀ। ਭਾਵੇਂ ਬੋਲਦੇ ਬਹੁਤ ਹੌਲੀ ਹੈ, ਨਿਸ਼ਾਨਾ ਬਹੁਤ ਦ੍ਰਿੜ ਹੈ, ਮੈਂ ਤਾਂ ਨੇੜੇ ਹੋ ਕੇ ਵਰਤਿਆ ਉਹਨਾਂ ਦੇ ਭਚੰਗੀਆਂ ਵਰਗਾ ਹੈ, ਤੇ ਸਮਝਦੇ ਵੀ ਆਪਣਾ ਭਚੰਗੀ ਹੈ। ਜਿਹੜੀ ਜ਼ਬਾਨ ਚੋਂ ਗੱਲ ਨਿਕਲੀ ਉਹ ਕਰਨੀ ਹੈ, ਚਾਹੇ ਕੋਈ ਮਗਰ ਜਾਵੇ ਚਾਹੇ ਨਾ ਜਾਵੇ। ਪਹਿਲਾਂ ਕਹਿਣੀ ਨਹੀਂ ਛੇਤੀ, ਬਹੁਤ ਸੋਚ ਕੇ ਵਿਚਾਰ ਕੇ ਤੀਰਥ ਧੰਮਲਣਾ ਕਹਿਣੀ ਹੈ, ਤੇ ਜਿਹੜੀ ਕਹਿ ਦਿੱਤੀ ਉਹਦੇ ਤੋਂ ਪਿੱਛੇ ਹਟਣਾ ਨਹੀਂ। ਸੋ ਅੱਜ ਉਹ ਜਾ ਰਹੇ ਹਨ। ਦਾਸ ਨੇ ਬੇਨਤੀ ਕੀਤੀ ਸੀ ਬਾਬਾ ਜੀ ਸ਼ਰਮ ਆ ਰਹੀ ਹੈ, ਕਹਿਣ ਲੱਗੇ ਕਿਉਂ, ਮਗਰ ਆਪ ਬਜ਼ੁਰਗ ਹੋ, ਆਪ ਬਿਰਧ ਅਵਸਥਾ ਚ ਫੜ ਕੇ ਸਿੰਘਾਂ ਨੇ ਤੁਹਾਨੂੰ ਉੱਥੋਂ ਤੱਕ ਕਪਾਲੀ ਤੱਕ ਲਿਜਾਣਾ ਤੁਰਨਾ ਮੁਸ਼ਕਿਲ, ਸਰੀਰ ਕਿਤਨਾ ਕਮਜ਼ੋਰ ਬਿਰਧ ਹੋ ਚੁੱਕਾ ਹੈ, ਤੇ ਮੈਂ ਇੱਥੇ ਬੈਠਾ। ਇਤਿਹਾਸ ਕੇ ਕਹਿਣ ਲੱਗੇ ਪਹਿਲਾਂ ਬਾਪੂ ਹੀ ਕੰਮ ਕਰ ਦਿੰਦਾ ਫਿਰ ਪੁੱਤਰਾਂ ਨੂੰ ਸਿਖਾਈਦਾ। ਇਹ ਪਿਆਰ ਦਾ ਮੁਹੱਬਤ ਦਾ ਵਚਨ ਉਹਨਾਂ ਮਹਾਂਪੁਰਖਾਂ ਦਾ। ਸੋ ਮੈਂ ਉਹਨਾਂ ਨੂੰ ਕੀ ਵਧਾਈ ਦੇ ਸਕਦਾ, ਸਤਿਗੁਰੂ ਅੱਗੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਰਹੀ, ਐਸੇ ਮਹਾਂਪੁਰਖਾਂ ਦੀ ਫਲਦੀ ਹੈ, ਮੇਰੇ ਵਰਗੇ ਤਾਂ ਅਰਦਾਸ ਵੀ ਸ਼ਾਇਦ ਕਦੇ ਪੂਰੀ ਹੁੰਦੀ ਕਦੇ ਨਹੀਂ। ਸਤਿਗੁਰੂ ਕਿਰਪਾ ਕਰਨ, ਇਹਨਾਂ ਮਹਾਂਪੁਰਖਾਂ ਨੂੰ ਦੇਹ ਅਰੋਗਤਾ, ਸਦਾ ਲਈ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੁਰਬਾਨੀ ਦਾ ਜਜ਼ਬਾ, ਤੇ ਜਿਹੜੇ ਜਥੇ ਦੇ ਸਿੰਘ ਜਾ ਰਹੇ ਹਨ ਉਹਨਾਂ ਦੇ ਚਰਨਾਂ ਵਿਚ ਹੱਥ ਜੋੜ ਕੇ ਵੱਖਰੇ ਵੱਖਰੇ ਨਾਂ ਲਵਾਂ, ਚਿਰ ਲੱਗੇਗਾ। ਮੈਂ ਸਾਰੇ ਇਲਾਕਿਆਂ ਵਿਚੋਂ ਆਏ ਹੋਏ ਸਾਰੇ ਜਥੇਦਾਰਾਂ ਦਾ ਤੇ ਸਾਰੀ ਸੰਗਤ ਦਾ ਬਹੁਤ ਧੰਨਵਾਦ ਵੀ ਕਰਦਾ ਹਾਂ, ਤੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ, ਜਿਤਨੀ ਸੰਗਤ ਅੱਗੇ ਗਈ ਹੈ ਮੈਂ ਕਿਸੇ ਦਾ ਨਿਰਾਦਰ ਨਹੀਂ ਕਰਦਾ, ਨਾ ਕਰਨ ਦਾ ਹੱਕ ਹੈ ਤੇ ਨਾ ਕੋਈ ਕਰ ਸਕਦਾ, ਜਿਹੜਾ ਕਰੇਗਾ ਆਪਣਾ ਕਰਵਾ ਲਵੇਗਾ। ਪਰ ਜਿਤਨੀ ਸੰਗਤ ਹੁਣ ਤੱਕ ਗਈ ਹੈ, ਮੇਰੀ ਆਪਣੀ ਬੁੱਧ ਦੀ ਸੋਚ ਮੁਤਾਬਕ ਇਹਨਾਂ ਜਿੰਨਾ ਸਿਮਰਨ ਵਾਲਾ ਕੋਈ ਨਹੀਂ ਗਿਆ ਹੋਣਾ। ਤੁਸੀਂ ਜਾਣ ਵਾਲੇ ਵਡਭਾਗੀ ਹੋ ਜਿਨ੍ਹਾਂ ਨੂੰ ਐਸੇ ਮਹਾਂਪੁਰਖਾਂ ਦੇ ਨਾਲ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਨੌਜਵਾਨੋਂ ਕਈ ਪ੍ਰਕਾਰ ਦੀਆਂ ਗੱਲਾਂ ਰਾਹ ਵਿਚ ਵਾਪਰਦੀਆਂ। ਬਾਬਾ ਜੀ ਹੋਣਾ ਤੋਂ ਤੁਰਿਆ ਨਹੀਂ ਜਾਣਾ ਬਹੁਤ ਹੈ, ਖਿਆਲ ਕੀਤਾ ਕਿਸੇ ਸਵਾਰੀ ਦੇ ਉੱਪਰ ਬਾਬਾ ਜੀ ਨੂੰ ਬਿਠਾ ਕੇ ਤੁਹਾਡੇ ਨਾਲ ਜਾਇਆ ਜਾਵੇਗਾ। ਪਰ ਤੁਸੀਂ ਜਾਣ ਵਾਲੇ ਕਿਸੇ ਵੀ ਨੌਜਵਾਨ ਨੇ, ਕਿਸੇ ਬਜ਼ੁਰਗ ਨੇ, ਕਿਸੇ ਮਾਈ ਬੀਬੀ ਨੇ, ਕਿਸੇ ਪ੍ਰਕਾਰ ਦਾ ਕੋਈ ਭੜਕਾਹਟ ਵਾਲਾ ਨਾਰਾ ਨਹੀਂ ਲਾਉਣਾ। ਬਾਬਾ ਜੀ ਨੇ ਹੁਕਮ ਕੀਤਾ ਮੈਂ ਤਾਂ ਕਹਿ ਰਿਹਾ, ਨਹੀਂ ਤੇ ਕਈ ਵਾਰੀ ਕਈ ਦਾ ਨਾਰੇ ਲਾ ਲਓ ਜੋ ਗੁਰਮਤ ਮੁਤਾਬਕ ਹੈ। ਬਾਬਾ ਜੀ ਦਾ ਹੁਕਮ ਹੈ ਕਿ ਅਸੀਂ ਸਾਰੀ ਜ਼ਿੰਦਗੀ ਬੰਦਗੀ ਵਿਚ ਲੰਘਾਈ ਹੈ ਤੇ ਸਾਡੇ ਨਾਲ ਜਾਣ ਵਾਲੇ ਵੀ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਜਾਣ। ਇਹ ਤੁਹਾਡੀ ਸਾਰਿਆਂ ਦੀ ਜਾਣ ਵਾਲਿਆਂ ਦੀ ਆਪਣੀ ਜ਼ਿੰਮੇਵਾਰੀ ਹੈ। ਸਤਿਗੁਰੂ ਨੇ ਕਿਰਪਾ ਕੀਤੀ ਹੈ, ਜਦੋਂ ਜਦੋਂ ਕਿਸੇ ਸਰਕਾਰ ਨੇ ਕਿਸੇ ਮਹਾਂਪੁਰਖ ਨੂੰ ਹੱਥ ਪਾਇਆ ਤਦੋਂ ਤਦੋਂ ਉਹਦੀਆਂ ਜੜਾਂ ਪੁੱਟੀਆਂ ਗਈਆਂ। ਅੱਜ ਇੱਕ ਪ੍ਰੇਮੀ ਮੈਨੂੰ ਮਿਲਿਆ, ਕਹਿਣ ਲੱਗਾ ਜੀ ਅਸੀਂ ਅੱਗੇ ਇੱਕ ਜੇਲ੍ਹ ਤੋਂ ਚਿੱਠੀ ਭੇਜੀ ਸੀ, ਤੁਹਾਨੂੰ ਮਿਲੀ ਨਹੀਂ। ਮੈਂ ਭਾਈ ਮੈਨੂੰ ਤਾਂ ਨਹੀਂ ਮਿਲੇ। ਮੈਂ ਲਿਖਿਆ ਕੀ ਸੀ? ਆਖੇ ਜੀ ਅਸੀਂ ਲਿਖ ਕੇ ਭੇਜਿਆ ਸੀ ਕਿਸੇ ਮਹਾਂਪੁਰਖ ਦੇ ਸੀਸ ਦੀ ਲੋੜ ਹੈ, ਉਹ ਦੇ ਦੇਵੇ ਤੇ ਫੇਰ ਹੈ। ਤੇ ਪਤਾ ਨਹੀਂ ਕਿੱਥੋਂ ਸ਼ਿਵਜੀ ਦੀ ਚਿੱਠੀ ਲੈ ਕੇ ਉਹ ਆ ਗਏ। ਮੈਂ ਤਾਂ ਨਹੀਂ ਕਹਿ ਰਿਹਾ ਕਿ ਬਾਬਾ ਜੀ ਦੇ ਸੀਸ ਦੀ ਸਾਨੂੰ ਲੋੜ ਹੈ, ਸਾਨੂੰ ਉਹਨਾਂ ਦੇ ਸਰੀਰ ਦੀ ਬਹੁਤੀ ਲੋੜ ਹੈ ਸੀਸ ਨਾਲੋਂ ਅਜੇ। ਪਰ ਐਸੇ ਬਜ਼ੁਰਗ ਜਦੋਂ ਕੁੱਦ ਪੈਣ ਚੱਲ ਪੈਣ, ਇਹ ਸੋਚ ਲੈਣਾ ਚਾਹੀਦਾ। ਜਿਹੜੇ ਵੀਰ ਕਈ ਇਹ ਕਹਿੰਦੇ ਹੈ ਜੀ ਕੇਵਲ ਕੁਰਸੀਆਂ ਵਾਸਤੇ, ਹੋ ਸਕਦਾ ਕਈਆਂ ਦਾ ਕੁਰਸੀਆਂ ਵਾਸਤੇ ਵੀ ਹੋਵੇਗਾ, ਉਹਨਾਂ ਦਾ ਅੰਦਾਜ਼ਾ ਠੀਕ ਵੀ ਹੋ ਸਕਦਾ। ਪਰ ਜਿਹੜੇ ਐਸੀ ਬਿਰਧ ਅਵਸਥਾ ਵਿਚ ਇਹਨੇ ਭਜਨ ਵਾਸਤੇ ਹੈ, ਉਹਨਾਂ ਨੂੰ ਤਾਂ ਕੁਰਸੀ ਬਹੁਤ ਮਾਮੂਲੀ ਜੀ ਗੱਲ ਹੈ। ਉਹ ਕੁਰਸੀਆਂ ਦੇ ਰਸਾਂ ਚ ਨਹੀਂ ਪੈਂਦੇ, ਕੁਰਸੀ ਦਾ ਰਸ ਹੀ ਕੁਰਸੀ ਹੈ, ਜਿਹੜੇ ਖੋਟਿਆਂ ਰਸਾਂ ਚ ਪਾ ਦੇਣ ਵਾਲੀ ਹੈ। ਇਹ ਭਗਤੀ ਕਰਨ ਵਾਲੇ ਨਾਲ ਤੁਸੀਂ ਜਾ ਰਹੇ ਹੋ। ਕੇਵਲ ਇਹ ਹੀ ਨਹੀਂ, ਹੋਰ ਵੀ ਮਹਾਤਮਾ ਜਿਵੇਂ ਕੱਲ ਬਾਬਾ ਕੇਰ ਸਿੰਘ ਜੀ ਮੜੀਆਂ ਵਾਲੇ ਗਏ ਸੀ, ਬਾਬਾ ਨਿਹਾਲ ਸਿੰਘ ਸਾਹਿਬ ਜੀ ਹਰੀਆਂ ਵੇਲਾਂ ਵਾਲੇ ਗਏ ਹਨ, ਬਾਬਾ ਕਾਹਨ ਸਿੰਘ ਜੀ ਤਰਨਾ ਦਲ ਵਾਲੇ ਗਏ ਹਨ। ਮੈਨੂੰ ਪਤਾ ਲੱਗਾ, ਪੱਕਾ ਤਾਂ ਨਹੀਂ ਮੈਂ ਪੁੱਛ ਨਹੀਂ ਸਕਿਆ ਸੰਤਾਂ ਨੂੰ ਮਿਲ ਕੇ, ਬਾਬੇ ਬੀਜੀ ਚੰਦੀਏ ਵੀ ਆਪਣਾ ਪ੍ਰੋਗਰਾਮ ਕੁਝ ਲੈ ਗਏ ਹੈ, ਉਹ ਵੀ ਮਹਾਤਮਾ ਜਾਣ ਵਾਸਤੇ ਸੰਪਰਦਾਵਾਂ ਕਾਰ ਸੇਵਾ ਵਾਲੀਆਂ ਵੀ ਤਤਪਰ ਹੈ, ਉਹ ਵੀ ਪ੍ਰੋਗਰਾਮ ਕੁਝ ਲੈ ਗਏ, ਕੁਝ ਲਿਜਾਣ ਵਾਸਤੇ ਉਤਸ਼ਾਹ ਸਹਿਤ ਹਨ। ਤੇ ਜਦੋਂ ਸਾਰੀਆਂ ਸੰਪਰਦਾਵਾਂ ਤੁਰ ਪਈਆਂ, ਫਿਰ ਢਿੱਲ ਨਹੀਂ ਕਿਸੇ ਪ੍ਰਕਾਰ ਦੀ ਹੋ ਸਕਦੀਗੀ, ਤੇ ਨਾ ਜ਼ਿੰਮੇਵਾਰ ਕਿਤੇ ਢਿੱਲ ਕਰਨਗੇ। ਤੇ ਮੈਂ ਜਿੱਦਾਂ ਤਲਵੰਡੀ ਇੱਥੋਂ ਗਿਆ, ਉਸਦੇ ਸ਼ੱਕ ਦੂਰ ਕਰਨ ਵਾਸਤੇ ਇੱਕ ਬੇਨਤੀ ਕੀਤੀ ਇਸ ਸੰਗਤ ਨੂੰ, ਅੱਜ ਵੀ ਕਰਦਾ ਭਰੇ ਦੀਵਾਨ ਵਿਚ। ਜਿਹੜਾ ਵੀ ਭਾਈ ਆਨੰਦਪੁਰ ਦੇ ਮਤੇ ਦੀ ਪ੍ਰਾਪਤੀ ਤੋਂ ਘੱਟ ਗੱਲ ਕਰਕੇ ਬੈਠੇਗਾ, ਮੈਂ ਤੁਹਾਨੂੰ ਬੇਨਤੀ ਕਰਾਂਗਾ ਤਸੱਲੀ ਦਿਵਾਉਣ ਵਾਸਤੇ, ਗੱਡੀ ਚਾੜ ਦੋ, ਲਿਹਾਜ਼ ਨਾ ਕਰਿਓ ਪੁੰਨ ਲੱਗੂਗਾ। ਅੱਖਰ ਮੈਂ ਕਿਸੇ ਵੱਲ ਇਸ਼ਾਰਾ ਕਰਕੇ ਨਹੀਂ ਕਹਿ ਰਿਹਾ, ਮੈਂ ਆਪਣੇ ਵੱਲ ਕਹਿ ਰਿਹਾ। ਸਭ ਤੋਂ ਪਹਿਲਾਂ ਮੈਨੂੰ ਚਾੜਿਓ ਜੋ ਮੈਂ ਬੈਠੂ, ਲਿਹਾਜ਼ ਮੇਰਾ ਨਾ ਕਰਿਓ। ਮੈਂ ਕਿਉਂ ਕਹਿ ਰਿਹਾ? ਮੈਨੂੰ ਪਤਾ ਇਹਨਾਂ ਮਹਾਂਪੁਰਖਾਂ ਦੇ ਜੀਵਨ ਬਾਰੇ, ਜੇ ਇਹਨਾਂ ਦਾ ਮਨ ਇਹਨਾਂ ਤੜਫ ਉੱਠਿਆ ਤੇ ਕੋਈ ਵੀ ਪ੍ਰੇਮੀ ਚ ਲਿਹਾਈ ਕਰ ਜਾਵੇ ਤੇ ਫਿਰ ਕਿੱਡਾ ਵੱਡਾ ਦੁੱਖ ਤੇ ਦਾਗ ਲੱਗੇਗਾ। ਸੋ ਸਾਰੇ ਜਥੇ ਦਾ ਧੰਨਵਾਦ ਕਰਦਾ ਹਾਂ, ਸਤਿਗੁਰੂ ਅੱਗੇ ਅਰਦਾਸ ਕਰਦਾ, ਗੁਰੂ ਗਰੀਬ ਨਾਲ ਸੱਚੇ ਪਾਤਸ਼ਾਹ ਐਸੇ ਮਹਾਂਪੁਰਖਾਂ ਦੇ ਜਾਣ ਤੋਂ ਅਵਾਸ਼ਮਾਈ ਖਾਲਸੇ ਨੂੰ ਨਿਸ਼ਚਾ ਕੇ ਸਾਡੀ ਜ਼ਰੂਰ ਜਿੱਤ ਹੋਵੇਗੀ। ਸੋ ਭਾਈ ਬਲਵੀਰ ਸਿੰਘ ਜੀ ਜੋ ਸਰਪੰਚ ਹਨ ਗਾਲਬ ਕਲਾਂ ਤੋਂ, ਉਹਨਾਂ ਨੇ 2000 ਰੁਪਈਆ ਇਸ ਫੰਡ ਵਾਸਤੇ, ਖਰਚ ਵਾਸਤੇ, ਜਥੇ ਵਾਸਤੇ ਦਿੱਤਾ ਹੈ ਅਕਾਲੀ ਦਲ ਨੂੰ। ਸੋ ਉਹ ਬਾਬਾ ਜੀ ਪ੍ਰਵਾਨ ਕਰਨਗੇ। 200 ਰੁਪਈਆ ਹੋਰ ਸਿੰਘਾਂ ਨੇ ਦਿੱਤਾ ਸੀ, ਸੋ ਇਹ 72,000 ਤੇ ਤਕਰੀਬਨ 700 ਰਕਮ ਸਾਰੀ ਬਣ ਜਾਂਦੀ ਹੈ। ਸੋ ਸਤਿਗੁਰੂ ਕਿਰਪਾ ਕਰਨ, ਇੱਕ ਆ ਚਿੱਠੀ ਆਈ ਹੈ, ਕੋਈ ਪ੍ਰੇਮੀ ਸੀ ਸੁਖਵੰਤ ਸਿੰਘ 15 ਅਗਸਤ ਵਾਲੇ ਕੇਸ ਵਿਚ ਜੇਲ੍ਹ ਵਿਚ ਸੀ, ਤੇ ਉਹਦੀ ਹਾਈ ਕੋਰਟ ਵਿਚੋਂ ਜ਼ਮਾਨਤ ਹੋਈ ਸੀ 18/10/82 ਨੂੰ, ਰਾਤ 7 ਵਜੇ ਦੀ ਥਾਂ 10 ਵਜੇ ਰਾਤ ਨੂੰ ਛੱਡਿਆ। ਡਿਪਟੀ ਸੁਪਰਡੈਂਟ ਜਿਹੜਾ ਦਲੀਪ ਸਿੰਘ ਨੇ ਸੁਖਵੰਤ ਸਿੰਘ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਤੇ ਉਸ ਨੂੰ ਕੁੱਟਿਆ ਕਿ ਭਾਈ ਅਮਰੀਤ ਸਿੰਘ ਹੋਣਾ ਬਾਰੇ ਵੀ ਮਾੜੇ ਸ਼ਬਦ ਉਸ ਨੇ ਵਰਤੇ ਹੈ। ਪਰ ਕੋਈ ਗੱਲ ਨਹੀਂ, ਇਹ ਵਰਤਦੇ ਰਹੇ ਆ ਤੇ ਵਰਤਦੇ ਆ, ਸ਼ਾਇਦ ਹੋ ਸਕਦਾ ਬਾਕੀ ਦਿਨ ਜਿੰਨੇ ਇਹਨਾਂ ਦੇ ਵਰਤਣ, ਜਾਨੀ ਖਾਨ ਤੇ ਮਾਨੀ ਖਾਨ ਨੇ ਵੀ ਸਾਹਿਬਜ਼ਾਦਿਆਂ ਤੇ ਵਰਤੇ ਸੀ, ਤੇ ਜਦੋਂ ਸਮਾਂ ਆ ਗਿਆ ਸੀ ਉਦੋਂ ਕੋਠੇ ਤੋਂ ਕੱਢ ਕੇ ਹੱਕ ਲੈ ਲਿਆ ਸੀ। ਇਹੋ ਜਿਹੀਆਂ ਜਿਹੜੀਆਂ ਗੱਲਾਂ ਕਰਦੇ ਨੇ, ਹੁਣ ਸਬਰ ਤੇ ਸ਼ੁਕਰ ਨਾਲ ਬਰਦਾਸ਼ਤ ਕਰੀਏ, ਜਦੋਂ ਸਮਾਂ ਆਵੇਗਾ ਉਦੋਂ ਇਹਨਾਂ ਗੱਲਾਂ ਵੱਲ ਬਹੁਤਾ ਧਿਆਨ ਦਿੱਤਾ ਜਾਵੇਗਾ। ਮੈਂ ਇੰਨਾ ਹੀ ਬੇਨਤੀ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ। ਆਉਣ ਵਾਲਾ ਜਿਹੜਾ ਪ੍ਰੋਗਰਾਮ ਹੈ, ਸੋ ਜਿਸ ਤਰ੍ਹਾਂ ਸਿੰਘ ਜਿਹੜਾ ਤੋਂ ਰਿਹਾ ਕੇ ਬਾਹਰ ਆਏ ਹਨ, ਉਹ ਧਰਮ ਯੁੱਧ ਦੇ ਡਿਕਟੇਟਰ ਸਾਹਿਬਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰੋਗਰਾਮ ਦੇਣਗੇ। ਉਹ ਸਾਰੇ ਸੰਤ ਪਿਆਰ ਨਾਲ ਸੁਣ ਕੇ ਜਾਇਓ। ਵਾਹਿਗੁਰੂ ਜੀ ਕਾ ਖਾਲਸਾ।